आदम में रख देना चराग दिल मेरा ताके हरम में रख देना महो न जूम मुझे एक नात लिखनी है तमाम रोशनी लाकर कलम में रख देना जमजमों को सरो तस्नीम नहीं लिख सकता या नबी आपकी ताजीम नहीं लिख सकता मैं अगर सात समुद्र भी निचोड़ू रहती तो आपके नाम की एक मीम नहीं लिख सकता
¡Gracias!
कौन करेगा। नबी में कमाल रखा है,
उतान हुस्न नबी में कमाल रखा है,
अजल से ताबा बदला जवाल रखा है,
अजल से ताबा बदला जवाल रखा है,
जमीन पे आके लिबासे बशर में आका ने,
जमीन पे आके लिबासे बशर में आका ने,
जमीन पे आके लिबासे बशर में आका ने, अकेले दोनों जहां को संभाल रखा है,
अल्लाह जानता है मोहम्मद कमर
Yeah. دل میں یاد نبی جسم و جان خوشبو دے
دل میں یاد نبی جسم و جان خوشبو دے
درود نعت پڑھو تو زبان خوشبو دے
درود نعت پڑھو تو زبان خوشبو دے
وہ دل میں یاد نبی جسم جان خوشبو دے درود نعت پڑھو تو زبان خوشبو دے نبی کی عظمت ہم کیا بیان کرے رضوی
نبی کی عظمت ہم کیا بیان کرے رضوی
نبی کی عظمت ہم کیا بیان کرے رضوی کہ جن کی شان میں پورا قرآن خوشبو دے
اللہ جانتا ہے محمد کا مرتبہ
لوگ
رسول پاک یہ احسان کر دیے،
ہم پر رسول پاک یہ احسان کر دیے،
سچائی کی ترقی کے سامان کر دیے،
سچائی کی ترقی کے سامان کر دیے،
یہ کام آ کے سید بیشان کر دیے،
کام آ کے سید بیشان کر دیے،
یہ کام آ کے سید بیشان کر دیے، کلمہ پڑھا
Good morning. WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kilohertz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
Insurance Bazaar.
CCCLA, ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ
ਕਲੈਕਸ਼ਨ ਕਾਲਾਂ ਪਾਵਰ ਸੇਲ ਨੋਟਿਸ ਕ੍ਰੈਡਿਟ ਕਾਰਡਾਂ ਦਾ ਉਧਾਰ ਸਰਕਾਰ ਵੱਲੋਂ ਟੈਕਸ ਦੀ ਮੰਗ ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ
ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ
ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ
ਮੈਂ ਮਯੰਕ ਭਟਨਾਗਰ ਫਰੋਮ GNE ਮੋਰਗੇਜਸ ਮੈਂ ਆਪਕੋ ਸਾਰੇ ਪ੍ਰਕਾਰ ਕੀ ਫਾਈਨੈਂਸਿੰਗ ਯਾ ਮੋਰਗੇਜਸ ਮੈਂ ਮਦਦ ਕਰ ਸਕਤਾ ਹੂੰ ਫਸਟ ਮੋਰਗੇਜ ਹੋ ਸੈਕਿੰਡ ਮੋਰਗੇਜ ਹੋ ਰੀਫਾਈਨੈਂਸ ਡੈਟ ਕੰਸੋਲੀਡੇਸ਼ਨ ਯਾ ਹਾਈ ਰਿਸਕ ਮੋਰਗੇਜਸ GTA ਮੇ ਬੈਸਟ ਰੇਟਸ ਕੇ ਲੀਏ ਮੁਝੇ ਕੰਟੈਕਟ ਕਰੇ 647-702-2023
ਤੁਸੀਂ ਹੋ ਜੇ AZ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158
Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992 905-564-9292 Stargate Logistics.
ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਵਿਰਾਸਤ ਟੀਵੀ ਮੈਂ ਹਾਂ ਗੁਰਸੇਖ ਫਤਿਹ ਪ੍ਰੋਗਰਾਮ ਦ੍ਰਿਸ਼ਟੀਕੋਣ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹਮੇਸ਼ਾ ਦੀ ਤਰ੍ਹਾਂ ਚਰਚਾ ਦੇ ਲਈ ਮੇਰੇ ਨਾਲ ਜੁੜੇ ਨੇ ਜਸਵਿੰਦਰ ਯਾਦ ਜੀ ਪਹਿਲਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਅਤੇ ਫਿਰ ਪੌਣੇ ਵਿਸ਼ੇ ਦੀ ਸਾਂਝ ਜਸਵਿੰਦਰ ਜੀ ਕੀ ਹੈ
ਜੀ
ਅੱਜ ਦਾ ਜਿਹੜਾ ਸਾਡਾ ਵਿਸ਼ਾ ਜੀ ਉਹ ਜਿੱਥੇ ਚਿੰਤਾ ਦਾ ਵਿਸ਼ਾ ਜੀ ਉੱਥੇ ਚਿੰਤਨ ਅਤੇ ਮੰਥਨ ਦਾ ਵਿਸ਼ਾ ਵੀ ਹੈ ਅੱਜ ਜੋ ਅਸੀਂ ਗੱਲ ਕਰਨੀ ਹੈ ਜੀ ਦੋ ਜਨਰੇਸ਼ਨਸ ਦੇ ਵਿੱਚ ਜਿਹੜਾ ਵੱਡਾ ਗੈਪ ਆ ਗਿਆ ਜਿੱਥੇ ਅੱਜ ਦੀ ਜਨਰੇਸ਼ਨ ਦੇ ਲੋਕ ਜਿਹੜੇ ਨੇ ਬਦਲਾਅ ਜਾਂ ਮਾਡਰਨ ਸੋਚ ਦੀ ਦੌੜ ਵਿੱਚ ਭੱਜ ਰਹੇ ਨੇ ਉੱਥੇ ਜਿੱਥੇ ਕਿਤੇ ਸਾਡੀ ਪਿਛਲੀ ਪੀੜ੍ਹੀ ਦੇ ਲੋਕ ਨੇ ਜਿਹੜੇ ਜਾਂ ਬਜ਼ੁਰਗ ਨੇ ਉਹ ਵਿਰਾਸਤ ਜਾਂ ਕਲਚਰ ਦੀਆਂ ਬਾਤਾਂ ਪਾਉਂਦੇ ਨੇ ਵਿਸ਼ਾ ਹੈ ਜੀ ਕਿਉਂ ਸਾਡੇ ਅੱਜ ਦੇ ਨੌਜਵਾਨ ਮੁੰਡੇ ਲੜਕੀਆਂ ਜਿਹੜੀਆਂ ਹੈਗੀਆਂ ਸੰਪੂਰਨ ਸਿੱਖ ਲੜਕੇ ਜਾਂ ਲੜਕੀਆਂ ਨੂੰ ਛੱਡ ਕੇ ਦੂਸਰਿਆਂ ਨੂੰ ਵੱਧ ਤਰਜੀਹ ਦੇਣ ਲੱਗ ਗਏ ਨੇ ਇੱਥੇ ਜੀ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਅਸੀਂ ਜਿਹੜਾ ਸਾਡਾ ਮਕਸਦ ਹੈ ਜੀ ਅੱਜ ਦਾ ਕਿਸੇ ਦੀ ਆਜ਼ਾਦੀ ਦੇ ਉੱਪਰ ਸਵਾਲ ਉਠਾਉਣਾ ਨਹੀਂ ਬਲਕਿ ਵਿਸ਼ੇ ਦੀ ਇੱਕ ਅਹਿਮੀਅਤ ਨੂੰ ਵੇਖਦੇ ਹੋਏ ਉਸ ਦੇ ਉੱਪਰ ਵਿਚਾਰ ਚਰਚਾ ਕਰਨੀ ਆ ਆਓ ਫਿਰ ਹੁਣ ਜਸਵਿੰਦਰ ਯਾਦ ਜੀ ਵੱਲ ਚੱਲਦੇ ਹਾਂ ਜਸਵਿੰਦਰ ਜੀ ਇੱਕ ਵੇਲਾ ਸੀਗਾ ਜੀ ਜਦੋਂ ਸਾਡਾ ਜਿਹੜਾ ਵਿਚਰਨਾ ਸੀਗਾ ਸਮਾਜ ਦੇ ਇੱਕ ਬਹੁਤ ਸੀਮਤ ਜਿਹੇ ਘੇਰੇ ਦੇ ਵਿੱਚ ਵਿਚਰਨਾ ਹੁੰਦਾ ਸੀ ਹੁਣ ਕਹਿ ਲਈਏ ਤਾਂ ਇਹ ਘੇਰੇ ਥੋੜ੍ਹੇ ਜਿਹੇ ਵਿਸ਼ਾਲ ਹੋ ਗਏ ਨੇ ਪਰ ਜਦੋਂ ਅਸੀਂ ਕਿਤੇ ਇਹਨਾਂ ਘੇਰਿਆਂ ਨੂੰ ਇਸ ਤਰੀਕੇ ਨਾਲ ਵੇਖਦੇ ਹਾਂ ਕਿ ਜਿਹੜਾ ਸਾਡਾ ਸਮਾਜ ਹੈ ਜੀ ਇਹ ਹੁਣ ਕਿਹੜੇ ਪਾਸੇ ਜਾ ਰਿਹਾ ਜਾਂ ਕੁਰਬਾਨੀਆਂ ਜਾਂ ਸ਼ਹਾਦਤਾਂ ਨੂੰ ਯਾਦ ਕੀਤਾ ਜਾਂਦਾ ਜੀ ਜਾਂ ਕੁਰਬਾਨੀਆਂ ਜਾਂ ਸ਼ਹਾਦਤਾਂ ਨੂੰ ਜਦੋਂ ਯਾਦ ਕੀਤਾ ਜਾਂਦਾ ਉਦੋਂ ਜਿਹੜੇ ਇਹ ਵਿਸ਼ੇ ਜੀ ਅਹਿਮ ਹੋ ਜਾਂਦੇ
ਜੀ ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਇਸ ਵਿਸ਼ੇ ਵੱਲ ਚੱਲਣ ਤੋਂ ਪਹਿਲਾਂ ਕਹਿ ਦੇਵਾਂ
ਜੀ
ਕਿ ਵਿਸ਼ਾ ਵਾਕਈ ਹੀ ਬੜਾ ਨਾਜ਼ੁਕ ਹੈ
ਜੀ
ਬੜਾ ਸੰਵੇਦਨਸ਼ੀਲ ਹੈ ਇਹਦੇ ਉੱਤੇ ਜਦੋਂ ਅਸੀਂ ਗੱਲ ਕਰਾਂਗੇ ਸਾਡੇ ਸਰੋਤੇ ਸਾਡੇ ਦਰਸ਼ਕ ਇਸ ਗੱਲ ਦਾ ਵਿਸ਼ੇਸ਼ ਖਿਆਲ ਰੱਖਣ ਸਾਡਾ ਸੰਬੰਧ ਨਾ ਹੀ ਤਾਂ ਕਿਸੇ ਦੀ ਆਜ਼ਾਦੀ ਨੂੰ ਠੇਸ ਪਹੁੰਚਾਉਣਾ ਹੈ
ਜੀ
ਨਾ ਹੀ ਕਿਸੇ ਇੱਕ ਧਰਮ ਦੀ ਦੂਜੇ ਧਰਮ ਨਾਲ ਤੁਲਨਾ ਕਰਨਾ ਹੈ ਨਾ ਹੀ ਕਿਸੇ ਇੱਕ ਧਰਮ ਦਾ ਪ੍ਰਚਾਰ ਪ੍ਰਸਾਰ ਕਰਨਾ ਹੈ ਅਤੇ ਨਾ ਹੀ ਕਿਸੇ ਨੂੰ ਨਿੰਦਣਾ ਹੈ
ਜੀ
ਸਾਡਾ ਮਕਸਦ ਹੈ ਕਿ ਜਿੱਥੇ ਜਿੱਥੇ ਇਸ ਵਿਰਾਸਤ ਦੇ ਵਿੱਚ ਪੰਜਾਬੀ ਵਿਰਾਸਤ ਦੇ ਵਿੱਚ ਗਿਰਾਵਟ ਆਈ ਹੈ
ਜੀ,
ਉਹ ਬਦਲਾਅ ਆਏ ਹੈ ਜਿਹੜੇ ਬਦਲਾਅ ਸਾਨੂੰ ਚਾਹੀਦੇ ਨਹੀਂ ਸੀ, ਜਾਂ ਜਿਹੜੇ ਬਦਲਾਅ ਅਸੀਂ ਸੋਚੇ ਹੀ ਨਹੀਂ ਸੀ, ਜਾਂ ਜਿਹੜੇ ਬਦਲਾਅ ਹੋਣੇ ਨਹੀਂ ਚਾਹੀਦੇ ਸੀ, ਉਹਨਾਂ ਦੀ ਅਸੀਂ ਗੱਲ ਕਰਨੀ ਹੈ। ਅਸੀਂ ਜਦੋਂ ਪਿੱਛੇ ਜਾ ਕੇ ਦੇਖਦੇ ਹਾਂ ਤਾਂ ਬਦਲਾਅ ਕੋਈ ਅੱਜ ਨਹੀਂ ਹੋਇਆ। ਬਹੁਤੇ ਬੰਦੇ ਕਹਿੰਦੇ ਆ ਕਿ ਸੱਭਿਆਚਾਰ ਬਦਲ ਗਿਆ ਜੀ। ਸੱਭਿਆਚਾਰ ਕੋਈ ਜੜ ਚੀਜ਼ ਨਹੀਂ ਜਿਹੜੀ ਬਦਲੂਗੀ ਨਾ, ਸੱਭਿਆਚਾਰ ਵਿੱਚ ਪਰਿਵਰਤਨ ਹੁੰਦਾ ਹੀ ਰਹਿੰਦਾ ਹੈ। ਪਰ ਮੈਂ ਇੱਕ ਗੱਲ ਕਹਿ ਦੇਵਾਂ ਕਿ ਸੱਭਿਆਚਾਰ ਦੋ ਤਰੀਕੇ ਨਾਲ ਬਦਲਦਾ ਹੈ, ਇੱਕ ਹੁੰਦਾ ਪਰਿਵਰਤਨ ਅਤੇ ਇੱਕ ਹੁੰਦਾ ਰੂਪਾਂਤਰਣ। ਰੂਪਾਂਤਰਣ ਹੁੰਦਾ ਹੈ ਜਿਹੜਾ ਸਲੋ ਮੋਸ਼ਨ ਦੇ ਵਿੱਚ, ਸਲੋ ਸਪੀਡ ਦੇ ਵਿੱਚ ਜਦੋਂ ਕੋਈ ਚੀਜ਼ ਪਰਿਵਰਤਨ ਵੱਲੀ ਜਾਂਦੀ ਹੈ ਤਾਂ ਅਸੀਂ ਉਹਨੂੰ ਰੂਪਾਂਤਰਣ ਕਹਿੰਦੇ ਹਾਂ। ਉਹ ਰੂਪ ਬਦਲਦੀ ਹੈ, ਰੂਪਾਂਤਰਣ ਤੋਂ ਭਾਵ ਹੈ ਰੂਪ ਬਦਲਦੀ ਹੈ। ਜਿਵੇਂ ਮੁਸਲਮਾਨੀ ਕਲਚਰ ਨੇ ਸਾਡਾ ਪਹਿਰਾਵੇ ਵਿੱਚ ਕੁਝ ਬਦਲਾਅ ਕੀਤਾ, ਕੁਝ ਖਾਣ ਪੀਣ ਵਿੱਚ ਕੀਤਾ, ਅੰਗਰੇਜ਼ ਆਏ ਉਹਨਾਂ ਨੇ ਸਾਡੀ ਪੜ੍ਹਾਈ ਦੇ ਵਿੱਚ ਅੰਗਰੇਜ਼ੀ ਲਾ ਦਿੱਤੀ, ਉਹਨਾਂ ਨੇ ਸਾਨੂੰ ਕੋਟ ਪੈਂਟ ਸ਼ਹਿਰੀ ਬਾਬੂਆਂ ਵਾਲੇ ਪਾਸੇ ਲੈ ਕੇ ਆਉਂਦਾ। ਤਾਂ ਇਹ ਚੀਜ਼ਾਂ ਜਿਹੜੀਆਂ ਸੀਗੀਆਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਆਉਂਦੀਆਂ ਵਕਤ ਲੈਂਦੀਆਂ ਸੀ। ਦੇਖੋ ਜੇਕਰ ਸਾਡੇ ਦਾਦਿਆਂ ਪੜਦਾਦਿਆਂ ਨੇ ਚਾਦਰੇ ਬੰਨੇ ਤਾਂ ਸਾਡੇ ਫਾਦਰ ਸਾਹਿਬ ਵਾਲੀ, ਸਾਡੇ ਬਾਪੂ ਵਾਲੀ ਜਿਹੜੀ ਪੀੜ੍ਹੀ ਸੀ ਉਹ ਪਜਾਮਿਆਂ ਤੇ ਕਰਾਈ, ਅਤੇ ਜਿਹੜੀ ਸਾਡੇ ਵਾਲੀ ਪੀੜ੍ਹੀ ਸੀ ਇਹ ਪੈਂਟਾਂ ਤੇ ਕਰਾਈ, ਅਤੇ ਸਾਡੇ ਤੋਂ ਅਗਲੀ ਪੀੜ੍ਹੀ ਹੈ ਜਿਹੜੀ ਉਹ ਪੈਂਟਾਂ ਦੇ ਨਵੇਂ ਡਿਜ਼ਾਈਨਾਂ ਦੇ ਵਿੱਚ ਆਈ ਜਾਂਦੀ ਹੈ। ਇਹ ਰੂਪਾਂਤਰਣ ਹੈ, ਇਹ ਸਵੀਕਾਰ ਕੀਤਾ ਜਾਊਗਾ, ਕਰਨਾ ਵੀ ਚਾਹੀਦਾ। ਇਹ ਹਰੇਕ ਧਰਮ ਵਿੱਚ ਹੁੰਦਾ ਹੈ, ਚਾਹੇ ਉਹ ਪਹਿਰਾਵੇ ਤੋਂ ਆ, ਚਾਹੇ ਉਹ ਰਹਿਣ ਸਹਿਣ ਤੋਂ ਆ, ਚਾਹੇ ਉਹ ਆਪਣੀ ਵੇਸ਼ਭੂਸ਼ਾ ਤੋਂ ਹੈ, ਚਾਹੇ ਮਰਿਆਦਾ ਵੀ ਕੁਝ ਧਰਮ ਦੀਆਂ ਨਾ, ਉਹ ਵੀ ਰੂਪਾਂਤਰਣ ਵਿੱਚ ਜਾਂਦੀਆਂ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਜੋ ਜਿਹੜੇ ਧਰਮ ਦਾ ਮੁੱਢ ਅਕੀਦਾ ਸੀਗਾ ਉਹ ਹੀ ਅੱਜ ਜੜ ਰੂਪ ਦੇ ਵਿੱਚ ਖੜ੍ਹਾ ਹੈ। ਅਸੀਂ ਧਰਮ ਦੇ ਵਿੱਚ ਵੀ ਕਿਤੇ ਨਾ ਕਿਤੇ ਅਣਦੇਖੇ, ਅਣਸੋਚੇ, ਅਣਮਿੱਥੇ, ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਉਹਦੇ ਵਿੱਚ ਪਰਿਵਰਤਨ ਹੋ ਗਿਆ, ਰੂਪਾਂਤਰਣ ਹੋ ਗਿਆ। ਤਾਂ ਰੂਪਾਂਤਰਣ ਹੁੰਦਾ ਰਹਿੰਦਾ ਅਤੇ ਉਹ ਸੁਭਾਵਿਕ ਹੈ। ਸੱਭਿਆਚਾਰ ਵਾਕਈ ਹੀ ਇੱਕ ਬਦਲਣ ਵਾਲੀ ਚੀਜ਼ ਆ, ਪਰ ਰੂਪਾਂਤਰਣ ਦੇ ਰੂਪ ਵਿੱਚ। ਇੱਕ ਹੁੰਦਾ ਸਿਰਫ ਜੀ ਪਰਿਵਰਤਨ, ਪਰਿਵਰਤਨ ਹੁੰਦਾ ਜਿਹੜਾ ਬਿਲਕੁਲ ਤੇਜ਼ੀ ਦੇ ਨਾਲ ਵਾਪਰਦਾ ਹੈ, ਜਿਵੇਂ ਕਿਤੇ ਭੂਚਾਲ ਆਇਆ ਅਤੇ ਸਭ ਕੁਝ ਢਹਿ ਗਿਆ, ਜਿਵੇਂ ਕਿਤੇ ਕਿਸੇ ਉੱਪਰ ਕਬਜ਼ਾ ਕੀਤਾ, ਜਿਵੇਂ ਤਾਲਿਬਾਨਾਂ ਨੇ ਕਬਜ਼ਾ ਕੀਤਾ ਅਫਗਾਨਿਸਤਾਨ ਉੱਤੇ, ਸਭ ਕੁਝ ਪਰਿਵਰਤਨ ਵਿੱਚ ਹੋ ਗਿਆ। ਰੂਸ ਯੂਕਰੇਨ ਨੂੰ ਢਾਈ ਬੈਠਾ ਹੈ ਤਾਂ ਉੱਥੇ ਹੁਣ ਜੇਕਰ ਉਹ ਆਪਣਾ ਕਾਬਜ਼ ਹੋ ਜਾਂਦੇ ਨੇ ਤਾਂ ਉਹ ਸਭ ਕੁਝ ਬਦਲ ਦੇਣਗੇ। ਇਹਨੂੰ ਕਹਿੰਦੇ ਆ ਪਰਿਵਰਤਨ। ਇਹ ਬੜੀ ਤੇਜ਼ੀ ਨਾਲ ਹੁੰਦੇ ਨੇ, ਇਹਦੇ ਸਿੱਟੇ ਮਾੜੇ ਹੁੰਦੇ ਨੇ। ਇਹ ਜਦੋਂ ਇਸ ਤਰੀਕੇ ਨਾਲ ਹੁੰਦਾ ਹੈ ਤਾਂ ਸੱਭਿਆਚਾਰ ਦੀ ਹੋਂਦ ਖਤਮ ਹੋ ਜਾਂਦੀ ਹੈ। ਹੁਣ ਚਾਹੇ ਰੂਪਾਂਤਰਣ ਹੋਵੇ ਅਤੇ ਚਾਹੇ ਪਰਿਵਰਤਨ ਹੋਵੇ, ਉਹ ਸੱਭਿਆਚਾਰ ਨੂੰ ਜਦੋਂ ਤੋੜਦਾ ਹੈ ਤਾਂ ਉਹ ਤਿੰਨ ਭਾਗਾਂ ਦੇ ਵਿੱਚ, ਤਿੰਨ ਡਾਇਰੈਕਸ਼ਨ ਦੇ ਵਿੱਚ ਉਹਨੂੰ ਲੈ ਜਾਂਦਾ ਹੈ। ਪਹਿਲੀ ਡਾਇਰੈਕਸ਼ਨ ਹੈ ਕਿ ਜਿਹੜਾ ਸੱਭਿਆਚਾਰ ਤੁਹਾਡੇ 'ਤੇ ਭਾਰੂ ਹੋ ਗਿਆ ਉਹ ਤੁਹਾਡੇ 'ਤੇ ਲਾਗੂ ਹੋ ਗਿਆ। ਦੂਜਾ ਇਹਦਾ ਸਿਸਟਮ, ਦੂਜੀ ਡਾਇਰੈਕਸ਼ਨ ਹੁੰਦੀ ਹੈ ਕਿ ਜੇਕਰ ਇਸ ਸੱਭਿਆਚਾਰ ਨੇ ਇਸ 'ਤੇ ਅਟੈਕ ਕੀਤਾ, ਅਟੈਕ ਤੋਂ ਭਾਵ ਹੈ ਕਿ ਉੱਪਰ ਲਾਗੂ ਹੋਇਆ, ਤਾਂ ਹੋ ਸਕਦਾ ਕਿ ਆਹ ਵਾਲਾ ਇਸ ਨੂੰ ਆਪਣੇ ਵਿੱਚ ਮਿਕਸ ਕਰ ਲਈ। ਦੂਜਾ, ਤੀਸਰਾ ਹੁੰਦਾ ਹੈ ਕਿ ਜਿੰਨਾ ਪਾਰਟ ਉਹਨਾਂ ਦਾ ਚੰਗਾ, ਜਿੰਨਾ ਭਾਗ ਉਹਨਾਂ ਦਾ ਚੰਗਾ, ਜਿੰਨਾ ਇਹਦਾ ਚੰਗਾ, ਉਹ ਰਲਾ ਕੇ ਰੱਖ ਲਿਆ,
ਅਡੋਪਟ ਕਰ ਲਿਆ ਜਾਵੇ।
ਅਡੋਪਟ ਕਰ ਲਿਆ, ਪਰ ਜਿੰਨਾ ਚੰਗਾ ਉਹਨਾਂ ਕਰ ਲਿਆ। ਪਗੜੀ ਅਸੀਂ ਆਪਣੀ ਰੱਖੀ ਹੈ, ਪੈਂਟ ਅਸੀਂ ਅੰਗਰੇਜ਼ਾਂ ਵਾਲੀ ਪਾ ਲਈ ਹੈ। ਇਹ ਤੀਜਾ ਐਂਗਲ ਹੈ। ਇਸੇ ਵਿੱਚ ਹੀ ਪਹਿਲਾ ਐਂਗਲ ਹੈ ਕਿ ਅਸੀਂ ਸਿਰ ਤੋਂ ਦਸਤਾਰ ਵੀ ਲਾ ਦਿੱਤੀ ਹੈ, ਕਲੀਨ ਸ਼ੇਵ ਵੀ ਹੋ ਗਏ ਹਾਂ, ਪੈਂਟ ਸ਼ਰਟ ਵੀ ਪਾ ਲਈ ਹੈ। ਇਹ ਹੈ ਕਿ ਜਦੋਂ ਬਾਹਰੀ ਪ੍ਰਭਾਵ ਆਇਆ ਕੁਝ ਦੇ ਉੱਤੇ ਉਸੇ ਤਰੀਕੇ ਨਾਲ ਲਾਗੂ ਹੋ ਗਿਆ ਅਤੇ ਪੂਰਾ ਹੀ ਉੱਧਰ ਚਲਾ ਗਿਆ। ਅਤੇ ਇੱਕ ਹੈਗਾ ਕਿ ਗੋਲੇ ਸਾਡੇ ਉੱਤੇ ਕੁਝ ਪ੍ਰਭਾਵ ਪਾਉਣ ਦੇ ਲਈ ਆਏ, ਕੁਝ ਚੀਜ਼ਾਂ ਸਾਡੇ ਤੋਂ ਉਹ ਲੈ ਕੇ ਵੀ ਗਏ ਚੰਗੇ। ਜਿਵੇਂ ਅਸੀਂ ਕਹਿ ਲਈਏ ਕਿ ਸਾਡਾ ਫਲਸਫਾ ਜਿਹੜਾ ਕੁਦਰਤ ਦੇ ਨਾਲ ਜੁੜਦਾ ਹੈ ਗੁਰਬਾਣੀ ਦੇ ਰੂਪ ਵਿੱਚ, ਉਹ ਉਹਨਾਂ ਨੇ ਲਾਗੂ ਕੀਤਾ ਹੈ ਆਪਣੀ ਫੀਲਡ ਦੇ ਵਿੱਚ। ਇਹ ਤਾਂ ਹੋ ਗਏ ਬੇਸਿਕ ਪਰਿਵਰਤਨ ਅਤੇ ਰੂਪਾਂਤਰਣ। ਸਾਨੂੰ ਇਹ ਸਮਝਣ ਦੀ ਲੋੜ ਹੈ, ਜਿੰਨਾ ਚਿਰ ਅਸੀਂ ਇਹ ਨਹੀਂ ਨਾ ਸਮਝਾਂਗੇ ਅਸੀਂ ਰੌਲਾ ਪਾ ਸਕਦੇ ਹਾਂ ਕਿ ਆਹ ਬਦਲ ਗਿਆ, ਆਹ ਮੁੜ ਗਿਆ, ਆਹ ਟੁੱਟ ਗਿਆ, ਆਹ ਜੁੜ ਗਿਆ, ਪਰ ਸਾਨੂੰ ਉਹਦੀਆਂ ਅੰਦਰਲੀਆਂ ਤਹਿਾਂ ਦਾ ਨਹੀਂ ਪਤਾ ਹੋਊਗਾ ਕਿ ਉਹ ਤਹਿਾਂ ਦੇੜਾਂਗੇ ਕਿਵੇਂ। ਹੁਣ ਬੜੀ ਕਲੀਅਰ ਗੱਲ ਹੋ ਗਈ ਕਿ ਰੂਪਾਂਤਰਣ 'ਤੇ ਕੋਈ ਰੌਲਾ ਨਹੀਂ, ਉਹ ਹਰ ਥਾਂ 'ਤੇ ਹੁੰਦਾ, ਉਹ ਹੋਊਗਾ। ਰੂਪ ਰੂਪਾਂਤਰਣ ਹੁੰਦੇ ਰਹਿੰਦੇ ਆ, ਸਮਾਂ ਜਿਵੇਂ ਜਿਵੇਂ ਗਾਂਹ ਚੱਲਦਾ ਰਹਿੰਦਾ, ਲੋਕਾਂ ਦੇ ਇੰਟਰਸਟ ਬਦਲਦੇ ਰਹਿੰਦੇ ਆ, ਲੋਕਾਂ ਕੋਲ ਸਰਮਾਏ ਬਦਲਦੇ ਰਹਿੰਦੇ ਆ, ਥਾਂ ਨਾਂ ਬਦਲਦੇ ਰਹਿੰਦੇ ਆ, ਜਾਂ ਕਹਿ ਲਈਏ ਕਿ ਵਸੀਲੇ ਬਦਲਦੇ ਰਹਿੰਦੇ ਆ। ਕੁਦਰਤ ਵਿੱਚ ਵੀ ਕੁਝ ਇੱਦਾਂ ਦੇ ਕੁਝ ਬਦਲਾਅ ਹੁੰਦੇ ਕਿ ਉਹਦੇ ਨਾਲ ਸਾਨੂੰ ਆਪਣੀਆਂ ਕੁਝ ਨਾ ਕੁਝ ਰਸਮਾਂ ਰੀਤਾਂ ਬਦਲਣੀਆਂ ਪੈਂਦੀਆਂ
ਜੀ, ਬਿਲਕੁਲ।
ਤਾਂ ਇਹਦੇ ਉੱਤੇ ਕੋਈ ਨਹੀਂ, ਪਰ ਇੱਕ ਹੈਗਾ ਪਰਿਵਰਤਨ, ਫਸਟ ਚੇਂਜ ਜਿਹਨੂੰ ਅਸੀਂ ਕਹਿੰਦੇ ਹਾਂ, ਉਹ ਕਿਸੇ ਵੀ ਧਰਮ ਉੱਤੇ ਜਿਹੜੀ ਹੈਗੀ ਹੈ ਉਹ ਤੇਜ਼ੀ ਦੇ ਨਾਲ ਅਟੈਕ ਕਰਦੀ ਹੈ ਅਤੇ ਉਹਦੇ ਜਿਹੜੇ ਮਾਰੂ ਪ੍ਰਭਾਵ ਵੀ ਆਉਂਦੇ ਨੇ। ਹੁਣ ਮੈਂ ਤੁਹਾਡੀ ਗੱਲ ਬੰਨੀ ਜਾਂਦਾ, ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਜਿਹੜੇ ਪਰਿਵਰਤਨ ਹੁੰਦੇ ਨੇ ਉਹਦੇ ਕਿਹੜੇ ਦੋ ਵੱਡੇ ਕਾਰਨ ਹੁੰਦੇ ਨੇ ਜਿਨ੍ਹਾਂ ਨਾਲ ਪਰਿਵਰਤਨ ਹੁੰਦੇ ਨੇ। ਇੱਕ ਹੁੰਦਾ ਪਿਛੋਕੜ ਨਾਲੋਂ ਅਗਲੀ ਪੀੜ੍ਹੀ ਦਾ ਟੁੱਟ ਜਾਣਾ, ਇਹਦੇ ਵਿੱਚ ਅਗਲੀ ਪੀੜ੍ਹੀ ਦਾ ਕੋਈ ਕਸੂਰ ਨਹੀਂ ਹੁੰਦਾ, ਪਿਛਲੀ ਪੀੜ੍ਹੀ ਨੇ ਅਗਲੀ ਪੀੜ੍ਹੀ ਨੂੰ ਨਾਲ ਜੋੜਿਆ ਹੀ ਨਹੀਂ ਹੁੰਦਾ ਅਤੇ ਦੋਸ਼ ਅਗਲਿਆਂ ਦੇ ਸਿਰ ਦੇ ਉੱਤੇ। ਇੱਕ ਹੁੰਦਾ ਵਿਸ਼ਵੀਕਰਨ, ਜਿਹਨੂੰ ਅਸੀਂ ਗਲੋਬਲਾਈਜੇਸ਼ਨ ਕਹਿੰਦੇ ਹਾਂ। ਵਿਸ਼ਵੀਕਰਨ ਇੱਕ ਵੱਡਾ ਇਫੈਕਟ ਹੈ, ਇਹਦੀ ਅਸੀਂ ਬਾਅਦ 'ਚ ਗੱਲ ਕਰਦੇ ਹਾਂ। ਇਹ ਸਾਰੀਆਂ ਜਾਤਾਂ, ਧਰਮਾਂ, ਖਿੱਤਿਆਂ, ਨਸਲਾਂ, ਦੇਸ਼ਾਂ 'ਤੇ ਪਿਆ ਹੈ, ਇਹ ਇੱਕ ਪ੍ਰੀ ਪਲੈਨ ਹੈ। ਪਰ ਸਭ ਤੋਂ ਪਹਿਲਾਂ ਮੈਂ ਤੁਹਾਡੀ ਗੱਲ ਕਰਦਾ ਕਿ ਜਿਹੜਾ ਇਹ ਹੁੰਦਾ ਹੈ ਕਿ ਇੱਕ ਪੀੜ੍ਹੀ ਦੂਜੀ ਪੀੜ੍ਹੀ ਦੇ ਨਾਲੋਂ, ਜਿਹਨੂੰ ਅਸੀਂ ਜਨਰੇਸ਼ਨ ਗੈਪ ਕਹਿੰਦੇ ਹਾਂ। ਦੇਖੋ, ਜਨਰੇਸ਼ਨ ਗੈਪ ਵੀ ਜੇਕਰ ਰੂਪਾਂਤਰਣ ਦੇ ਰੂਪ ਵਿੱਚ ਹੁੰਦਾ ਤਾਂ ਸਵੀਕਾਰ ਹੈ, ਕਿਉਂਕਿ ਇੱਕ ਪੀੜ੍ਹੀ ਦਾ ਦੂਜੀ ਪੀੜ੍ਹੀ ਨਾਲ ਸਿੱਖਿਆ ਦਾ, ਰਹਿਣ ਸਹਿਣ ਦਾ, ਵਿਚਰਨ ਦਾ, ਫਿਜ਼ੀਕਲੀ ਮੈਂਟਲੀ ਫਰਕ ਹੋਊਗਾ ਹੀ ਹੋਊਗਾ। ਉਹ ਰੂਪਾਂਤਰਣ ਹੈ, ਉਹ ਨੈਚੁਰਲ ਹੈ, ਉਹ ਹੋਣਾ ਹੈ। ਪਰ ਪਰਿਵਰਤਨ ਕਦੋਂ ਹੁੰਦਾ ਹੈ? ਜਦੋਂ ਮਗਰਲੀ ਪੀੜ੍ਹੀ ਆਪਣੇ ਇਤਿਹਾਸ ਦਾ, ਆਪਣੀ ਵਿਰਾਸਤ ਦਾ, ਆਪਣੇ ਧਰਮ ਦਾ, ਖਿੱਤੇ ਦਾ ਮੈਸੇਜ ਸਹੀ ਤਰੀਕੇ ਨਾਲ ਅਗਲੀ ਪੀੜ੍ਹੀ ਨੂੰ ਕਨਵੇ ਨਹੀਂ ਕਰਦੀ, ਨਾ ਬਾਤਾਂ ਦੇ ਰੂਪ ਵਿੱਚ ਕਰਦੀ ਹੈ, ਨਾ ਕਿਤਾਬਾਂ ਦੇ ਰੂਪ ਵਿੱਚ ਕਰਦੀ ਹੈ, ਨਾ ਹੀ ਉਹ ਰੋਜ਼ਮਰਾ ਦੀ ਜ਼ਿੰਦਗੀ ਦੇ ਸਰਮਾਏ ਦੇ ਰੂਪ ਵਿੱਚ ਕਰਦੀ ਹੈ। ਆਪਣਾ ਅੱਜ ਵਿਸ਼ਾ ਹੈਗਾ ਕਿ ਜਿਹੜੀਆਂ ਸਾਡੀਆਂ ਸਿੱਖ ਧੀਆਂ ਨੇ, ਸਿੱਖ ਬੇਟੀਆਂ ਨੇ, ਉਹ ਆਪਣੇ ਧਰਮ ਵਿੱਚ ਹੀ ਵਿਆਹ ਕਰਾਉਂਦੀਆਂ ਨੇ, ਹੋਰ ਧਰਮ ਵਿੱਚ ਵਿਆਹ ਕਰਾਉਂਦੀਆਂ ਨੇ। ਸਾਨੂੰ ਔਰਤ ਦੀ ਆਜ਼ਾਦੀ ਉੱਤੇ ਕੋਈ ਸਵਾਲ ਨਹੀਂ, ਇਹ ਮਨੁੱਖਤਾ ਕਹਿੰਦੀ ਹੈ, ਲੋਕਤੰਤਰ ਕਹਿੰਦਾ ਹੈ, ਮਨੁੱਖੀ ਆਜ਼ਾਦੀ ਕਹਿੰਦੀ ਹੈ। ਨਸਲ ਧਰਮ ਆਪਣੇ ਆਪ ਵਿੱਚ ਹੈ ਹੀ ਨਹੀਂ, ਮਾਨਸ ਕੀ ਜਾਤ ਸਭੇ ਏਕ ਪਛਾਣੋ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਇਸ ਚੀਜ਼ ਦਾ ਉਲੇਖ ਹੈ, ਅਸੀਂ ਉਹਦੀ ਤੁਹਾਡੇ ਨਾਲ ਸਾਂਝ ਪਾ ਲਈ ਹੈ। ਸਾਡਾ ਧਰਮ ਰੋਕਦਾ ਨਹੀਂ, ਪਰ ਸਾਡਾ ਧਰਮ ਇਹ ਜ਼ਰੂਰ ਕਹਿੰਦਾ ਕਿ ਜਦੋਂ ਤੁਸੀਂ ਆਪਣੇ ਹੀ ਧਰਮ ਦੇ ਵਿੱਚੋਂ ਤਾਂ ਸੰਪੂਰਨ ਹੋਣਾ ਜ਼ਰੂਰੀ ਹੈ। ਸਾਡਾ ਮਸਲਾ ਇਹ ਹੈ ਕਿ ਸਿੱਖ ਧੀਆਂ ਸਿੱਖ ਮੁੰਡਿਆਂ ਦੇ ਨਾਲ ਵਿਆਹ ਕਰਾਉਂਦੀਆਂ ਨੇ, ਪਰ ਉਹ ਚਾਹੁੰਦੀਆਂ ਨੇ ਮੁੰਡਾ ਸਿੱਖ ਹੋਵੇ ਪਰ ਸੰਪੂਰਨ ਸਿੱਖ ਨਾ ਹੋਵੇ। ਇਹ ਸਾਡਾ ਮਸਲਾ ਹੈ, ਇਹਦੇ ਉੱਤੇ ਅਸੀਂ ਗੱਲ ਕਰਨੀ ਹੈ। ਉਸ ਤੋਂ ਪਹਿਲਾਂ ਮੈਂ ਜਿਹੜੀ ਗੱਲ ਤੁਹਾਨੂੰ ਦੱਸ ਦੇਵਾਂ ਕਿ ਇਹ ਪਰਿਵਰਤਨ ਆਇਆ ਕਿੱਥੋਂ। ਅਸੀਂ ਆਪਣੇ ਦਾਦੇ ਦਾਦੀਆਂ ਕੋਲੋਂ ਇਤਿਹਾਸ ਸੁਣਿਆ ਹੈ, ਬਾਤਾਂ ਦੇ ਰੂਪ ਵਿੱਚ, ਜਿਹਨੂੰ ਅਸੀਂ ਮੌਖਿਕ ਲੋਕ ਸਾਹਿਤ ਕਹਿੰਦੇ ਹਾਂ। ਹਾਲਾਂਕਿ ਲੋਕ ਸਾਹਿਤ ਸਾਰਾ ਮੌਖਿਕ ਹੀ ਹੁੰਦਾ, ਜਿਹੜਾ ਵਿਸ਼ੇਸ਼ ਸਾਹਿਤ ਹੁੰਦਾ ਉਹ ਲਿਖਤੀ ਹੁੰਦਾ। ਅਸੀਂ ਕਿਤਾਬਾਂ ਦੇ ਵਿੱਚ ਪੜ੍ਹਿਆ, ਸਾਡੀ ਪੜ੍ਹਾਈ, ਸਾਡੇ ਸਿਲੇਬਸ ਦੇ ਵਿੱਚ ਵੀ ਉਹ ਚੀਜ਼ਾਂ, ਹਿੱਸਾ ਸਿੰਘ, ਸ਼ਹੀਦ ਆਜ਼ਮ ਭਗਤ ਸਿੰਘ, ਪਹਿਲੀ ਪਾਤਸ਼ਾਹੀ ਤੋਂ ਲੈ ਕੇ ਦਸਵੀਂ ਪਾਤਸ਼ਾਹੀ ਤਿੱਕਰ, ਗੁਰਬਾਣੀ ਦੀਆਂ ਟੁਕਾਂ ਦੀ ਵਿਆਖਿਆ, ਉਹਨਾਂ ਨਾਲ ਸੰਬੰਧਿਤ ਲੇਖ, ਸਾਡੀ SST, ਸਾਡੇ ਸੰਵਿਧਾਨ ਨਾਲ ਲਿਖਿਆ ਹੋਇਆ ਸਭ ਕੁਝ। ਪਰ ਹੁਣ ਇੱਕ ਪੜ੍ਹਾਈ ਦਾ ਵੀ ਤੌਰ ਤਰੀਕਾ ਬਦਲਿਆ, ਉਹ ਰਿਮੋਟ ਦੇ ਨਾਲ ਚੱਲਣ ਵਾਲੇ ਰੋਬਟ ਪੈਦਾ ਕਰਦੀ ਹੈ। ਪਹਿਲੀ ਗੱਲ ਤਾਂ ਇੱਥੇ ਹੀ ਹੈ ਕਿ ਇੰਨਾ ਤੇਜ਼ੀ ਨਾਲ ਪਰਿਵਰਤਨ ਇਹ ਆਇਆ। ਦੂਸਰਾ ਇਹ ਹੈ ਕਿ ਸਾਨੂੰ ਸਾਡੇ ਪੁਰਖਿਆਂ ਨੇ ਉਸ ਤਰੀਕੇ ਨਾਲ ਆਪਣੇ ਨਾਲ, ਆਪਣੇ ਵਿਰਸੇ ਦੇ ਨਾਲ ਨਹੀਂ ਜੋੜਿਆ ਜਿਸ ਤਰੀਕੇ ਨਾਲ ਸਾਡੇ ਪੁਰਖਿਆਂ ਨੂੰ ਉਹਨਾਂ ਦੇ ਪੁਰਖਿਆਂ ਨੇ ਜੋੜਿਆ ਸੀ। ਇੱਕ ਇਹ ਵੀ ਵੱਡਾ ਕਾਰਨ ਹੈ। ਕਿਉਂ ਨਹੀਂ ਜੋੜਿਆ? ਉਹਦੇ ਵਿੱਚ ਜਿਹੜੇ ਸਾਡੇ ਦੁਆਬੇ ਵਾਲੇ ਭਾਈ ਨੇ ਉਹ ਕਹਿੰਦੇ ਨੇ ਜੀ ਅਸੀਂ ਕੂਚ ਕਰਕੇ ਵਿਦੇਸ਼ਾਂ ਨੂੰ, ਸਾਡੇ ਕੋਲ ਵਕਤ ਘੱਟ ਗਿਆ। ਮਾਲਵਾ ਇਹ ਕਹਿ ਕੇ ਨਿਕਲ ਜਾਂਦਾ ਕਿ ਅਸੀਂ ਘੱਟ ਸਰਮਾਏ ਵਿੱਚ ਜੀਣ ਕਰਕੇ ਮਿੱਟੀ ਦੇ ਜਾਏ ਮਿੱਟੀ 'ਚ ਰੁਲਦੇ ਰਹੇ, ਅਤੇ ਮਾਝੇ ਵਿੱਚ ਕਿਤੇ ਨਾ ਕਿਤੇ ਹਾਲੇ ਇਹ ਚੀਜ਼ ਹੀ ਜਿੰਦਾ ਹੈ। ਮੈਂ ਉਹਦੇ 'ਤੇ ਸਵਾਲ ਨਹੀਂ ਖੜਾ ਕਰੂੰਗਾ। ਇੱਕ ਤਾਂ ਬੇਸਿਕ ਕਾਰਨ ਇਹ ਰਿਹਾ, ਦੂਜਾ ਕਾਰਨ ਰਿਹਾ ਵਿਸ਼ਵੀਕਰਨ ਦੀ ਇੱਕ ਬੜੀ ਸੋਚੀ ਸਮਝੀ ਚਾਲ। ਉਸ ਚਾਲ ਨੇ ਤੁਹਾਨੂੰ ਕਿਸ ਤਰੀਕੇ ਦੇ ਨਾਲ ਬੰਨਿਆ ਹੋਇਆ? ਦੇਖੋ, ਮੈਂ ਵਿਸ਼ਵੀਕਰਨ ਦੇ ਖਿਲਾਫ ਨਹੀਂ, ਪੂਰਾ ਵਿਸ਼ਵ ਇੱਕ ਮੰਡੀ ਹੋਣਾ ਚਾਹੀਦਾ, ਪੂਰਾ ਵਿਸ਼ਵ ਇੱਕ ਵਿਲੇਜ ਹੋਣਾ ਚਾਹੀਦਾ, ਪਿੰਡ ਹੋਣਾ ਚਾਹੀਦਾ, ਉੱਥੇ ਤਾਲਮੇਲ ਹੋਣੇ ਚਾਹੀਦੇ ਹੈ। ਪਰ ਵਿਸ਼ਵੀਕਰਨ ਦੀ ਇੱਕ ਚਾਲ ਕਹਿੰਦੀ ਹੈ ਹਰ ਇੱਕ ਜਾਤ ਨੂੰ, ਹਰ ਇੱਕ ਧਰਮ ਨੂੰ ਹਰ ਇੱਕ ਖਿੱਤੇ ਨੂੰ ਉਹਦੀ ਆਇਡੈਂਟੀ ਨਾਲੋਂ ਤੋੜੋ। ਜੇ ਆਇਡੈਂਟੀ ਨਾਲੋਂ ਸੁੱਤੇ ਸਿੱਧ ਕਹਿੰਦੀ ਹੈ ਕੋਈ, ਇਹ ਅਟੈਕ ਦੇ ਰੂਪ 'ਚ ਹਾਂ ਡਾਇਰੈਕਟ ਨਹੀਂ ਕਹਿੰਦੀ। ਉਹਦਾ ਕਾਰਨ ਕੀ ਹੈ? ਜੇਕਰ ਸੇਵਕ ਜੀ ਤੁਸੀਂ ਮੱਕੀ ਦੀ ਰੋਟੀ ਅਤੇ ਸਾਗ ਪਸੰਦ ਕਰਦੇ ਹੋ, ਚਿੱਟਾ ਕੁੜਤਾ ਪਜਾਮਾ ਸਿਰ 'ਤੇ ਦਸਤਾਰ ਪਸੰਦ ਕਰਦੇ ਹੋ, ਤਾਂ ਤੁਹਾਡਾ ਵਿਸ਼ਵੀਕਰਨ ਨੂੰ ਕੀ ਫਾਇਦਾ?
ਬਿਲਕੁਲ ਜੀ,
ਨਾ ਤੁਸੀਂ ਪੀਜ਼ਾ ਖਰੀਦਣਾ, ਨਾ ਬਰਗਰ ਖਰੀਦਣਾ, ਨਾ ਤੁਸੀਂ ਪੈਂਟ ਸ਼ਰਟ ਗੁੱਚੀ ਖਰੀਦਣੀ ਹੈ, ਨਾ ਟੋਮੀ ਖਰੀਦਣੀ ਹੈ, ਨਾ ਤੁਸੀਂ ਕੋਈ ਕੈਬ ਖਰੀਦਣੀ ਹੈ, ਤੁਸੀਂ ਤਾਂ ਪੱਗ ਬੰਨਦੇ ਹੋ। ਵਿਸ਼ਵੀਕਰਨ ਤੁਹਾਨੂੰ ਜੋੜੇ ਚਾਹੇ ਨਾ ਜੋੜੇ, ਉਹਨੂੰ ਤਾਂ ਕੋਈ ਲਾਭ ਨਹੀਂ ਨਾ ਹੋਇਆ।
ਬਿਲਕੁਲ ਜੀ, ਤਾਂ ਗਲੋਬਲ ਮਾਰਕੀਟ ਤਿਆਰ ਕਰੀ ਜਾ ਰਹੀ ਹੈ, ਇਹਦੇ ਤੋਂ ਆਪਾਂ ਇਹ ਅੰਦਾਜ਼ਾ ਲਾ ਸਕਦੇ ਹਾਂ।
ਗਲੋਬਲ ਮਾਰਕੀਟ ਤਿਆਰ ਕੀਤੀ ਜਾ ਰਹੀ ਹੈ, ਇਹ ਜਾਇਜ਼ ਹੈ, ਪਰ ਆਪਣੇ ਇੰਟਰਸਟ ਨੂੰ ਮੱਦੇਨਜ਼ਰ ਰੱਖਦੇ ਹੋਏ ਦੂਜਿਆਂ ਉੱਤੇ ਭਾਰੂ ਪਾ ਕੇ ਜਿਹੜੀ ਕੀਤੀ ਜਾ ਰਹੀ ਹੈ, ਇਹ ਗਲਤ ਗੱਲ ਹੈ। ਇਹ ਪਰਿਵਰਤਨ ਦੀ ਮੈਂ ਗੱਲ ਕਰਦਾ, ਇਹਨੇ ਸਾਨੂੰ ਸਾਡੇ ਵਿਰਸੇ ਨਾਲ ਤੋੜਿਆ। ਸਾਡੀਆਂ ਚਾਹੇ ਧੀਆਂ ਚਾਹੇ ਸਾਡੇ ਪੁੱਤ ਹੈ, ਪੱਗ ਤੋਂ ਦੂਰ ਗਏ ਨੇ, ਸਿੱਖੀ ਸਰੂਪ ਤੋਂ ਦੂਰ ਗਏ ਨੇ, ਤੁਸੀਂ ਤੇ ਮੈਂ ਵੀ ਉਹਦੇ ਵਿੱਚ ਸ਼ਾਮਲ ਹਾਂ। ਅਸੀਂ ਆਪਣੇ ਆਪ ਨੂੰ ਪਾਸੇ ਰੱਖ ਕੇ ਨਹੀਂ ਚੱਲਦੇ। ਸਾਡੇ ਦਰਸ਼ਕ ਕਹਿਣਗੇ ਕਿ ਮੈਂ ਪ੍ਰਵਚਨ ਕਰ ਰਿਹਾ, ਮੈਂ ਵਿਦਵਾਨ ਦੇ ਰੂਪ ਵਿੱਚ ਬੈਠਾ, ਅਤੇ ਮੈਂ ਕਿੰਨਾ ਕੁ ਸ਼ਮਲੇ ਵਾਲੀ ਪੱਗ ਬੰਨੀ ਬੈਠਾ, ਜਾਂ ਸੇਵਕ ਦੇ ਕਿੰਨੀ ਕੁ ਐਂ ਕਹਿ ਲਈਏ ਕਿ 7.25 meter ਦੀ ਪੱਗ ਬੰਨੀ ਹੈ, ਨਹੀਂ, ਅਸੀਂ ਸ਼ਾਮਲ ਹਾਂ ਉਹਦੇ ਵਿੱਚ, ਅਸੀਂ ਆਪਣੇ ਆਪ ਨੂੰ ਰੱਖ ਕੇ ਚੱਲਦੇ ਹਾਂ। ਅਸੀਂ ਗੱਲ ਕਰਦੇ ਹਾਂ ਕਿ ਕਾਰਨ ਕਿਹੜੇ ਰਹੇ। ਤੁਸੀਂ, ਮੈਂ, ਸਾਡੇ ਦਰਸ਼ਕ ਜਿਹੜੇ ਸੁਣਦੇ ਨੇ, ਅਸੀਂ ਦੂਰ ਗਏ ਹਾਂ, ਪਰ ਸਾਨੂੰ ਦੂਰ ਜਾਣ ਦੇ ਕਾਰਨ ਨਹੀਂ ਪਤਾ ਲੱਗਦੇ।
ਇੱਕ ਪੱਖ ਦੇ ਨਾਲ ਚੱਲਣਾ ਅਤੇ ਦੂਸਰਾ ਪੱਖ ਨੂੰ ਖੁੱਲ੍ਹੇ ਦਿਲ ਅਤੇ ਖੁੱਲ੍ਹੇ ਦਿਮਾਗ ਨਾਲ ਸਵੀਕਾਰ ਕਰਨਾ ਜੀ, ਇੱਕ ਵੱਖਰੀ ਗੱਲ।
ਬਿਲਕੁਲ, ਇਹੀ ਗੱਲ ਦੇ ਉੱਤੇ ਅੱਜ ਗੱਲ ਕਰਨੀ ਹੈ
ਜੀ।
ਤਾਂ ਵਿਸ਼ਵੀਕਰਨ ਦੀ ਇੱਕ ਸੋਚੀ ਸਮਝੀ ਸਾਜਿਸ਼ ਹੈ, ਜਿਹਨੇ ਸੋਚਿਆ ਕਿ ਉਸ ਨੂੰ ਉਸ ਦੀ ਮੂਲ ਪਹਿਚਾਣ ਨਾਲੋਂ ਤੋੜੋ, ਫਿਰ ਉਹ ਮੰਡੀ ਦਾ ਗਾਹਕ ਬਣੂਗਾ
ਜੀ।
ਜੇਕਰ ਆਪਣੀ ਮੂਲ ਪਹਿਚਾਣ ਨਾਲ ਹੈ, ਤਾਂ ਉਹਦੀਆਂ ਲੋੜਾਂ ਖਾਣ ਪੀਣ ਰਹਿਣ ਸਹਿਣ ਵਾਲੀਆਂ ਆਪਣੇ ਹੀ ਓਨੇ ਘੇਰੇ ਵਿੱਚ ਪੂਰੀਆਂ ਹੁੰਦੀਆਂ। ਉਹਨੇ ਵਿਸ਼ਵੀਕਰਨ ਨੂੰ ਕੀ ਫਾਇਦਾ ਦੇਣਾ? ਉਹ ਵਿਸ਼ਵੀਕਰਨ ਨੂੰ ਤਾਂ ਫਾਇਦਾ ਦੇਊਗਾ ਨਾ, ਜੇਕਰ ਉਹਦੀਆਂ ਤੁਸੀਂ ਲੋੜਾਂ, ਉਹਦੇ ਇੰਟਰਸਟ, ਉਹਦੇ ਖਾਣ ਪੀਣ, ਉਹਦਾ ਪਹਿਰਾਵਾ ਬਦਲ ਦਿਓਗੇ, ਤਾਂ ਫਿਰ ਹੀ ਉਹ ਭਾਈ ਤੁਹਾਡੇ ਜਿਹੜੇ ਬ੍ਰੈਂਡ ਸ਼ਰੈਂਡ ਆ ਉਹਨਾਂ 'ਚ ਉਲਝੂਗਾ, ਫਿਰ ਹੀ ਉਹ ਹਰ ਦੁਕਾਨ ਦੇ ਉੱਤੇ ਨਿਗਾਹ ਮਾਰਦਾ ਜਾਊਗਾ, ਫਿਰ ਹੀ ਉਹ ਹਰੇਕ ਮੌਲ ਦਾ ਹਿੱਸਾ ਬਣੂਗਾ। ਤਾਂ ਇਹ ਇੱਕ ਸੋਚੀ ਸਮਝੀ ਸਾਜਿਸ਼ ਸੀ। ਹੁਣ ਕਮੀਆਂ ਕਿੱਥੇ ਰਹੀਆਂ? ਦੋਨੇ ਚੀਜ਼ਾਂ ਇੰਪਲੀਮੈਂਟ ਹੋ ਗਈਆਂ ਨਾ, ਵਿਸ਼ਵੀਕਰਨ ਵੀ ਇੰਪਲੀਮੈਂਟ ਹੋ ਗਿਆ, ਅਤੇ ਨਾਲ ਦੀ ਨਾਲ ਇੱਕ ਜਿਹੜੇ ਸਾਡੇ ਤੱਕ ਮੈਸੇਜ ਸਹੀ ਤਰੀਕੇ ਨਾਲ ਨਹੀਂ ਆਇਆ ਸਾਡੀਆਂ ਪੀੜ੍ਹੀਆਂ ਕੋਲ, ਚਾਹੇ ਉਹ ਵਿੱਦਿਅਕ ਸਾਡਾ ਐਜੂਕੇਸ਼ਨ ਸਿਸਟਮ ਦਾ ਨੁਕਸ਼ ਰਿਹਾ, ਜਾਂ ਫਿਰ ਉਹ ਨੁਕਸ਼ ਸਾਡੇ ਪਿਤਾ ਪੁਰਖਾਂ ਦੇ ਵਕਤ ਘਟਣ ਦਾ ਰਿਹਾ, ਚਾਹੇ ਉਹਨਾਂ ਕੋਲ ਮਾਲਵੇ ਵਿੱਚ ਸਰਮਾਏ ਘੱਟ ਗਏ ਸੀਗੇ, ਸਰਮਾਏ ਘਟਣ ਕਰਕੇ ਰੋਜ਼ਮਰਾ ਜਿਹਨੂੰ ਕਹਿੰਦੇ ਨਾ ਕਿ ਜ਼ਿੰਦਗੀ ਦੀਆਂ ਤਿੰਨ ਮੁੱਢਲੀਆਂ ਲੋੜਾਂ ਕੁੱਲੀ ਗੁੱਲੀ ਅਤੇ ਜੁੱਲੀ ਨਹੀਂ ਪੂਰੀਆਂ ਹੋਈਆਂ, ਕਿਤੇ ਨਾ ਕਿਤੇ ਅਸੀਂ ਉਲਝ ਗਏ। ਇਹ ਸਾਰੀਆਂ ਗੱਲਾਂ ਕਾਰਨ ਰਹੀਆਂ, ਪਰ ਕਿਤੇ ਨਾ ਕਿਤੇ ਅਸੀਂ ਅਚੇਤ ਰੂਪ ਵਿੱਚ ਵੀ, ਜਿਹਨੂੰ ਕਹਿੰਦੇ ਜਾਣ ਬੁੱਝ ਕੇ, ਅਚੇਤ ਰੂਪ ਵਿੱਚ ਵੀ ਆਪਣੇ ਆਪ ਨੂੰ ਵੱਡਾ ਵਿਖਾਉਣ ਦੇ ਲਈ ਵੀ ਇਸ ਚੀਜ਼ ਨਾਲ ਟੁੱਟੇ ਹਾਂ। ਇਹਦੀ ਜਿਉਂਦੀ ਜਾਗਦੀ ਇਹਦੀ ਜਿਉਂਦੀ ਜਾਗਦੀ ਮਿਸਾਲ ਹੈਗੀ ਹੈ ਭਾਸ਼ਾ ਨਾਲ ਟੁੱਟਣਾ
ਜੀ।
ਜਿਹੜੇ ਥੋੜ੍ਹੇ ਜਿਹੇ ਸਰਦੇ ਹੋ ਜਾਂਦੇ ਨਾ, ਮੇਰੇ ਵਰਗੇ ਕੋਲ ਥੋੜ੍ਹੇ ਜਿਹੇ 4 rupees ਪਰਸ 'ਚ ਵੱਧ ਹੋ ਜਾਂਦੇ ਆ, ਉਹ ਕਹਿੰਦਾ ਜੀ ਮੇਰਾ ਜਵਾਕ ਪੜ੍ਹਦਾ ਇੰਗਲਿਸ਼ ਸਕੂਲ 'ਚ
ਜੀ,
ਪੰਜਾਬੀ ਨਹੀਂ ਬੋਲਣ ਦਿੰਦੇ। ਅਤੇ ਜਿਹੜੇ ਕੋਲ 4 rupees ਘੱਟ ਹੁੰਦੇ ਆ, ਉਹ ਕਹਿੰਦਾ ਜੀ ਮੇਰਾ ਤਾਂ ਫਿਰ ਸਰਕਾਰੀ 'ਚ ਪੜ੍ਹਦਾ, ਪੰਜਾਬੀ ਬੋਲਦਾ
ਜੀ।
ਮੇਰੇ ਖਿਆਲ ਦੇ ਨਾਲ ਜਿਹੜਾ ਪੰਜਾਬੀ ਬੋਲਦਾ ਉਹ ਇੰਗਲਿਸ਼ ਸਿੱਖ ਲੂਗਾ। ਮੈਂ ਨਹੀਂ ਕਹਿੰਦਾ ਨਹੀਂ ਸਿੱਖਣੀ ਚਾਹੀਦੀ, ਪਰ ਜਿਹੜਾ ਮਾਤ ਭਾਸ਼ਾ ਨਾਲ ਸ਼ੁਰੂ 'ਚ ਟੁੱਟ ਗਿਆ ਉਹਦੇ ਲਈ ਜੁੜਨਾ ਮੁਸ਼ਕਲ ਹੈ। ਇਹ ਜਾਣ ਬੁੱਝ ਕੇ ਵੀ ਕਿਤੇ ਨਾ ਕਿਤੇ ਅਸੀਂ ਆਪਾਂ ਇਸ ਚੀਜ਼ ਨੂੰ ਜਨਮ ਦਿੱਤਾ, ਇਹ ਵੀ ਇੱਕ ਵੱਡਾ ਕਾਰਨ ਬਣਿਆ
ਜੀ।
ਪਰ ਜੇਕਰ ਅਸੀਂ ਪਿੱਛੇ ਜਾ ਕੇ ਨਿਗਾਹ ਮਾਰੀਏ ਸਾਡੇ ਵਿਰਸੇ ਦੇ ਉੱਤੇ, ਖੈਰ ਮੈਂ ਬਹੁਤ ਥੋੜ੍ਹੇ ਮਿੰਟ ਨੇ, ਥੋੜ੍ਹੇ ਮਿੰਟਾਂ ਵਿੱਚ ਵਿਰਸੇ ਨੂੰ ਡਿਫਾਈਨ ਤਾਂ ਨਹੀਂ ਕਰ ਸਕਦਾ, ਪਰ ਵੈਸੇ ਵੀ ਸੱਭਿਆਚਾਰ ਦੀ ਇੱਕ ਜੇ ਪਰਿਭਾਸ਼ਾ ਛੋਟੀ ਜਿਹੀ ਅਸੀਂ ਗੱਲ ਕਰੀਏ ਤਾਂ ਉਹ ਇਹੀ ਹੈ ਕਿ ਸਾਡੀ ਜ਼ਿੰਦਗੀ ਜਿਉਣ ਦਾ ਇੱਕ ਸਟਾਈਲ, ਸਾਡਾ ਲਾਈਫ ਸਟਾਈਲ ਜਿਹੜਾ ਸਾਡੇ ਪੁਰਖਿਆਂ ਤੋਂ ਸਾਨੂੰ ਮਿਲਿਆ, ਉਹਦੇ ਵਿੱਚ ਇਹ ਰਹਿਣ ਸਹਿਣ ਆ, ਖਾਣ ਪੀਣ ਆ, ਪਹਿਰਾਵਾ, ਕੰਮ ਕਿਤੇ, ਲੋਕ ਗੀਤ, ਲੋਕ ਖੇਡਾਂ, ਸਭ ਕੁਝ ਉਹਦੇ ਵਿੱਚ ਆ ਜਾਂਦਾ, ਅਤੇ ਉਹਨੂੰ ਅਸੀਂ ਸੱਭਿਆਚਾਰ ਕਹਿ ਦਿੰਦੇ ਹਾਂ। ਪਰਿਵਰਤਨ ਉਹਦੇ 'ਚ ਆਉਂਦਾ ਜਾਂਦਾ, ਰੂਪਾਂਤਰਣ ਉਹਦੇ 'ਚ ਆਉਂਦਾ ਜਾਂਦਾ, ਪਰਿਵਰਤਨ ਨਹੀਂ ਆਉਣਾ ਚਾਹੀਦਾ, ਇਹ ਇੱਕ ਵੱਡੀ ਗੱਲ ਹੈ। ਤਾਂ ਅਸੀਂ ਦੇਖਦੇ ਹਾਂ ਕਿ ਅਸੀਂ ਸਭ ਤੋਂ ਪਹਿਲੀ ਜਿਹੜੀ, ਚਾਹੇ ਸਾਡੇ 'ਤੇ ਘੱਲੂਘਾਰੇ ਵੀ ਹੋਏ, ਅਸੀਂ ਘੱਲੂਘਾਰਾਂ ਤੋਂ ਵੀ ਨਹੀਂ ਭਜਦੇ, ਪੰਜਾਬ ਉਹਨਾਂ ਘੱਲੂਘਾਰਿਆਂ 'ਚ, ਤੁਸੀਂ ਕਦੇ ਇੱਕ ਗੱਲ ਨੋਟ ਕਰੋ, ਖੈਰ ਆਪਣਾ ਵਿਸ਼ਾ ਕਾਫੀ ਸੰਵੇਦਨਸ਼ੀਲ ਹੈ, ਮੈਂ ਨਿਗਾਹ ਰੱਖ ਕੇ ਉਹਦੇ 'ਤੇ ਚੱਲ ਰਿਹਾ, ਪੰਜਾਬੀ ਉੱਚਾ ਬੋਲਦੇ ਨੇ ਇੱਕ ਗੱਲ, ਅਤੇ ਦੂਸਰੀ ਗੱਲ ਕਿ ਪੰਜਾਬੀ ਉੱਚਾ ਬੋਲਣ ਦੇ ਨਾਲ ਨਾਲ ਪੰਜਾਬੀ ਦੀ ਸ਼ਬਦਾਵਲੀ ਦੇ ਵਿੱਚ ਮਾਰਨਾ ਸ਼ਬਦ ਸਭ ਤੋਂ ਵੱਧ ਹੈ
ਜੀ,
ਮਰਨਾ ਅਤੇ ਮਾਰਨਾ ਸ਼ਬਦ ਸਭ ਤੋਂ ਵੱਧ ਹੈ। ਹਿੰਦੀ ਦੀ ਅਸੀਂ ਸੰਖਿਆ ਵਿਹਣੇ ਹਾਂ, ਉਹਦੇ ਵਿੱਚ ਸ਼ਬਦ ਘੱਟ ਆ। ਕਿਉਂ? ਕਿਉਂਕਿ ਅਸੀਂ ਇੱਕ ਹਮਲਾਵਾਰਾਂ ਦੇ ਮੂੰਹ 'ਚ ਬੈਠੇ ਰਹੇ ਅਤੇ ਉੱਥੇ ਸਾਡੇ ਕੋਲ ਉੱਚੀ ਬੋਲਣਾ ਸਾਡੀ ਜ਼ਰੂਰਤ ਬਣ ਗਈ। ਹਾਕਾਂ ਮਾਰਨੀਆਂ ਹਮਲੇ ਵੇਲੇ, ਇਕੱਠੇ ਹੋਣਾ, ਝੁੰਡ ਬਣਾਉਣਾ, ਗਰੀਲਾ ਵਾਰ ਕਰਨੀ ਅਤੇ ਨਾਲ ਦੀ ਨਾਲ ਮਾਰਨਾ ਸਾਡੀ ਪ੍ਰਵਿਰਤੀ ਬਣ ਗਈ। ਅਸੀਂ ਹਰ ਸ਼ਬਦ ਵਿੱਚ ਬਹੁਲੇ ਵਾਰੀ ਸ਼ਬਦ ਆ ਜਿਹੜਾ ਇਹੀ ਰੱਖਦੇ ਹਾਂ।
ਉੱਚੀ ਬੋਲਣ ਤੋਂ ਨਾ ਜੀ, ਮੈਂ ਇੱਕ ਥੋੜ੍ਹੀ ਜਿਹੀ ਸਾਂਝ, ਮੇਰਾ ਇੱਕ ਦੋਸਤ ਹੈ ਜੀ, ਉਹਦਾ ਨਾਮ ਬੂਟਾ, ਉਹਨੂੰ ਅਸੀਂ ਜਦੋਂ ਕਦੇ ਪੁੱਛਣਾ ਵੀ ਬੂਟੇ ਤੇਰਾ ਨਾਮ ਬੂਟਾ ਕਾਹਤੋਂ ਰੱਖਿਆ, ਉਹ ਕਹਿੰਦਾ ਮੇਰੇ ਦਾਦੇ ਨੇ ਰੱਖਿਆ ਵੀ ਭਾਈ ਪਾਣੀ ਦੇ ਦੂਰ ਕਿਤੇ ਫਿਰਦਾ ਹੁੰਦਾ ਤਾਂ ਮੁੰਡੇ ਨੂੰ ਆਵਾਜ਼ ਮਾਰਨੀ ਸੌਖੀ ਹੈ। ਇਹ ਸਾਡੇ
ਉੱਚੀ ਸੁਰ ਚ ਹੈ, ਉੱਚੀ ਸੁਰ ਚ ਹੈ ਬੂਟਾ, ਉੱਚੀ ਸੁਰ ਚ ਕਹਿ ਸਕਦੇ ਆਪਾਂ। ਤਾਂ ਇਹ ਗੱਲਾਂ ਜਿਹੜੀਆਂ ਹੈਗੀਆਂ ਨਾ, ਉਹਨਾਂ ਗੱਲਾਂ ਕਰਕੇ ਜਦੋਂ ਅਸੀਂ ਵੇਖਦੇ ਹਾਂ ਕਿ ਇਹ ਚੀਜ਼ਾਂ ਸਾਡੀ ਜ਼ਿੰਦਗੀ ਦੀਆਂ ਹਿੱਸਾ ਬਣ ਗਈਆਂ ਸੀਗੀਆਂ, ਕਿ ਜਿਵੇਂ ਮੈਂ ਤੁਹਾਨੂੰ ਸ਼ਬਦਾਵਲੀ ਦੀ ਗੱਲ ਕੀਤੀ ਜਾਂ ਹੋਰ ਇਹ ਗੱਲਾਂ ਕੀਤੀਆਂ, ਪਰ ਫਿਰ ਵੀ ਸਾਡਾ ਐਡਾ ਗੌਰਵਮਈ ਵਿਰਸਾ ਘੱਲੂਘਾਰੇ 1947 ਦੀ ਵੰਡ, ਜਿਹੜੇ ਸਾਡੇ ਬਜ਼ੁਰਗ ਲਾਹੌਰ ਰਹਿ ਗਏ ਸੀ ਉਹ ਪੰਜਾਬ ਕਿਉਂ ਆ ਗਏ, ਇੱਕ ਕਹਾਣੀ ਆ, ਮੈਨੂੰ ਜਾਣਨਾ, ਕਦੇ ਪੜ੍ਹਿਓ, ਪੰਜਾਬੀ ਦੀ ਕਹਾਣੀ ਆ। ਉਹ ਪੰਜਾਬ ਕਿਉਂ ਆ ਗਏ? ਆਪਣੀ ਆਇਡੈਂਟੀ ਲਈ, ਆਪਣੀ ਪਹਿਚਾਣ ਲਈ। ਦੇਖੋ, ਧਰਮ ਆਇਡੈਂਟੀ ਦਾ ਇੱਕ ਪਾਰਟ ਹੁੰਦਾ ਹੈ, ਸਮਝ ਗਏ ਮੇਰੀ ਗੱਲ? ਧਰਮ ਪੂਰੀ ਦੀ ਪੂਰੀ ਆਇਡੈਂਟੀ ਨਹੀਂ ਹੁੰਦਾ, ਉਹ ਮਨੁੱਖੀ ਸ਼ਖਸੀਅਤ ਦਾ ਇੱਕ ਧਾਰਮਿਕ ਪੱਖ ਹੁੰਦਾ, ਉਹਦੇ 'ਚ ਉਹਦੀ ਆਇਡੈਂਟੀ ਹੁੰਦੀ ਹੈ। ਜਾਤਾਂ ਖਿੱਤਿਆਂ, ਪੰਜਾਬ ਦੇ ਵਿੱਚ ਸਾਰੇ ਸਿੱਖ ਨਹੀਂ ਰਹਿੰਦੇ, ਪਰ ਪੰਜਾਬੀ ਸਾਰੇ ਆ
ਜੀ।
ਤੋ ਆਪਣੀ ਆਇਡੈਂਟੀ ਲਈ ਆਏ ਨਾ, ਕਿ ਪੰਜਾਬੀ ਹੋਣਾ ਵੀ ਇੱਕ ਆਇਡੈਂਟੀ ਹੈ। ਉਹਦੇ ਵਿੱਚ ਸਿੱਖ ਹੋਣਾ ਹੋਰ ਗੂੜਾ ਹੋ ਜਾਣਾ ਹੈ
ਜੀ,
ਹੋਰ ਡੂੰਘਾ ਹੋ ਜਾਣਾ। ਵੈਸੇ ਤਾਂ ਜੇਕਰ ਅੱਲਾ ਕਹਿ ਦਿੰਦੇ, ਰਾਮ ਕਹਿ ਦਿੰਦੇ, ਪਰਮਾਤਮਾ ਨਾਲ ਤਾਂ ਫਿਰ ਵੀ ਜੁੜੇ ਰਹਿੰਦੇ
ਜੀ,
ਪਰ ਪਹਿਚਾਣ ਨਾਲ ਟੁੱਟ ਜਾਂਦੇ। ਪਹਿਚਾਣ ਨਾਲ ਜੁੜੇ ਰਹਿਣ ਦੇ ਲਈ ਉਹ ਇੱਥੇ ਆ ਕੇ ਉਹਨੇ ਰੇਹੜੀਆਂ ਵੀ ਚਲਾਈਆਂ, ਦੁਕਾਨਾਂ ਵੀ ਕੀਤੀਆਂ, ਕੁਲੀ ਵੀ ਬਣੇ, ਮਜ਼ਦੂਰੀਆਂ ਵੀ ਕੀਤੀਆਂ, ਪਰ ਸਾਡੇ ਬਜ਼ੁਰਗ ਇਸ ਗੱਲ ਤੋਂ ਸਿਆਣੇ ਸੀ ਕਿ ਉਹਨਾਂ ਨੇ ਵਰਤਮਾਨ ਦਾ ਸੁੱਖ ਨਹੀਂ ਵੇਖਿਆ, ਭਵਿੱਖ ਦੀ ਪਹਿਚਾਣ ਵੇਖੀ
ਜੀ।
ਅੱਜ ਵਿਸ਼ਵੀਕਰਨ ਨੇ ਸਾਡੇ ਜਿਹੜੀ ਪਹਿਚਾਣ ਹੈ ਉਹ ਖਾ ਲਈ ਹੈ। ਉਹ ਪਹਿਚਾਣ ਖਾਣ ਦੇ ਨਾਲ ਸਾਡੀਆਂ ਧੀਆਂ ਨੂੰ ਵੀ ਇਹ ਗੱਲ ਲੱਗਦੀ ਹੈ ਕਿ ਜੇਕਰ ਸਿੱਖੀ ਸਰੂਪ ਤੋਂ ਬਿਨਾਂ ਮੁੰਡਾ ਹੋਊਗਾ, ਸਿੱਖ ਹੋਊਗਾ ਪਰ ਸਿੱਖੀ ਸਰੂਪ ਦੇ ਵਿੱਚ ਨਹੀਂ ਹੋਊਗਾ, ਸੰਪੂਰਨ ਸਿੱਖ ਨਹੀਂ ਹੋਊਗਾ, ਦਾੜਾ ਪ੍ਰਕਾਸ਼ ਨਹੀਂ ਹੋਊਗਾ, ਪੱਗ ਨਹੀਂ ਬੰਨ੍ਹੀ ਹੋਊਗੀ, ਤਾਂ ਉਹ ਜ਼ਿਆਦੇ ਐਡਵਾਂਸ ਹੋਊਗਾ
ਜੀ।
ਇਹ ਉਹਨਾਂ ਬੱਚਿਆਂ ਦਾ ਉਹ 'ਚ ਕੋਈ ਕਸੂਰ ਨਹੀਂ, ਇਹ ਪ੍ਰਵਿਰਤੀ ਇੱਕ ਫਿੱਟ ਕਰ ਦਿੱਤੀ ਗਈ ਹੈ। ਇਹਨੂੰ ਤੋੜਨ ਦਾ ਇੱਕ ਹੀਲਾ ਹੈ ਕਿ ਸਾਨੂੰ ਸਾਡੇ ਵਿਰਸੇ ਦੇ ਨਾਲ, ਉਹ ਗੌਰਵਮਈ ਇਤਿਹਾਸ ਦੇ ਨਾਲ ਜੁੜਨ ਦੀ ਲੋੜ ਹੈ। 1984 ਬਾਹਲਾ ਪਿੱਛੇ ਨਾ ਜਾਓ, 1984 ਦੇ ਵਿੱਚ ਵੀ ਸਾਡੀ ਇਸ ਆਇਡੈਂਟੀ ਉੱਤੇ ਇੱਕ ਹਮਲਾ ਹੋਇਆ, ਉਹ ਪੰਜਾਬ 'ਚ ਵੀ ਹੋਇਆ, ਅਸੀਂ ਦੇਖਿਆ ਕਿ ਮਾਝੇ ਵੱਲ ਜਿਸ ਤਰੀਕੇ ਨਾਲ ਅੱਜ ਤੀਕਰ ਚੁੱਲ੍ਹਿਆਂ ਚੱਕਾ ਉੱਗੇ ਨੇ ਅਤੇ ਕੁੜੀਆਂ ਕੁਆਰੀਆਂ ਬੈਠੀਆਂ ਉੱਥੇ, ਲਾੜੇ ਨਹੀਂ ਮਿਲਦੇ ਅਤੇ ਮਾਵਾਂ ਦਰਾਂ 'ਚ ਖੜੀਆਂ ਜੰਜ ਚੜ੍ਹਾਉਣ ਵਾਸਤੇ, ਕੋਈ ਘਰ ਵਿੱਚ ਹੈ ਨਹੀਂ ਗਿਆ ਵੀ ਕਿਹਨੂੰ ਜੰਜ ਚੜ੍ਹਾਈਏ, ਉਹ ਸਾਡੀ ਆਇਡੈਂਟੀ 'ਤੇ ਹਮਲਾ ਸੀ। 1 ਨਵੰਬਰ 1984 ਨੂੰ ਦਿੱਲੀ ਵਿੱਚ ਹੋਇਆ, ਇਸ ਪਾਤ ਜਿਹਨੂੰ ਅਸੀਂ ਭੱਠੀਆਂ ਕਹਿੰਦੇ ਹਾਂ, ਭੱਠੀਆਂ 'ਚ ਵੀ ਸਾੜੇ ਗਏ, ਗਲਾਂ 'ਚ ਟਾਇਰ ਵੀ ਪਾਏ ਗਏ, ਪਰ ਅਸੀਂ ਯਹੂਦੀਆਂ ਵਾਂਗੂ ਉਹ ਤੋਂ ਕੋਈ ਬਹੁਤ ਵੱਡਾ ਸਬਕ ਨਹੀਂ ਲਿਆ
ਜੀ।
ਯਹੂਦੀਆਂ 'ਤੇ ਜਦੋਂ ਇਹ ਹਮਲੇ ਹੋਏ ਸੀ, ਯਹੂਦੀ ਕੌਮ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਤਾਂ ਯਹੂਦੀ ਕਹਿੰਦੇ ਜਿੱਥੇ ਧਰਤੀ 'ਤੇ ਉਹਦਾ ਖੂਨ ਡੋਲਦਾ ਸੀ ਉਹ ਮਿੱਟੀ ਵੀ ਨਾਲ ਚੱਕ ਲੈ ਜਾਂਦੀ ਸੀ
ਜੀ।
ਅਤੇ ਉਹਨਾਂ ਨੇ ਸਭ ਤੋਂ ਵੱਡੀ ਜਿਹੜੀ ਕੋਸ਼ਿਸ਼ ਕੀਤੀ ਵੀ ਆਪਣੀ ਆਇਡੈਂਟੀ ਬਚਾਉਣੀ ਹੈ ਤਾਂ ਐਜੂਕੇਸ਼ਨ ਨਾਲ ਜੁੜਨਾ। ਅੱਜ ਤੋਂ ਅੱਜ ਤੀਕਰ ਜਿੰਨੇ ਵੀ ਨੋਬਲ ਪੁਰਸਕਾਰ ਨੇ ਸਭ ਤੋਂ ਵੱਧ ਯਹੂਦੀਆਂ ਦੇ ਹਿੱਸੇ ਨੇ
ਜੀ,
ਉਹ ਉਹਨਾਂ ਦੀ ਪਹਿਲਕਦਮੀ ਹੈ, ਉਹ ਆਪਣੇ ਅਕੀਦੇ ਦੇ ਵਿੱਚ ਆਪਣੀ ਕੌਮ ਦੇ ਵਿੱਚ ਪੂਰੇ ਤਰੀਕੇ ਨਾਲ ਬਣੇ ਰਹੇ। ਪਰ ਸਾਡੇ ਲਈ ਇਹ ਮਸਲਾ ਬਣਿਆ ਰਿਹਾ ਕਿ ਅਸੀਂ ਉਹਦੇ ਵਾਪਸੀ ਨਹੀਂ ਕਰ ਸਕੇ, ਵਿਸ਼ਵੀਕਰਨ ਉਹਦੇ ਵਿੱਚ ਇੱਕ ਮੁੱਦਾ ਬਣ ਕੇ ਖੜ ਗਿਆ। ਦੂਸਰੇ ਨੰਬਰ ਉੱਤੇ ਇੱਕ ਜਿਹੜਾ ਸਭ ਤੋਂ ਵੱਡਾ ਮੁੱਦਾ ਬਣ ਕੇ ਖੜ ਗਿਆ, ਉਹ ਬਣ ਕੇ ਖੜ ਗਿਆ ਕਿ ਸਾਡੀ ਵਿਰਾਸਤ, ਇੱਕ ਤਾਂ ਅਸੀਂ ਆਪਣੇ ਆਪ ਨੂੰ ਐਡਵਾਂਸ ਦਾ ਠੱਪਾ ਲਾ ਕੇ ਖਰਾਬ ਕਰ ਲਈ, ਦੂਸਰਾ ਅਸੀਂ ਆਪਣੀ ਆਰਥਿਕ ਸਮੱਸਿਆਵਾਂ ਕਰਕੇ, ਪੰਜਾਬ ਹਮੇਸ਼ਾ ਪ੍ਰਵਾਸ 'ਚ ਰਿਹਾ
ਜੀ,
ਅਸੀਂ ਪੰਜਾਬ ਵਿੱਚ ਬੈਠੇ ਕਹਿੰਦੇ ਪੰਜਾਬ ਸਾਡਾ, ਮੈਂ ਨਹੀਂ ਕਹਿੰਦਾ ਸਾਡਾ ਨਹੀਂ, ਸਾਡਾ ਹੈ, ਪਰ ਥੋੜ੍ਹਾ ਪਿੱਛੇ ਜਾਓ ਕਿ ਪੰਜਾਬੀ ਪੰਜਾਬ ਦੇ ਮੂਲ ਨਿਵਾਸੀ ਨੇ? ਨਹੀਂ, ਪੰਜਾਬੀ ਜਿਹਦੇ ਲਈ ਹੁਣ ਅਸੀਂ ਪੰਜਾਬੀ ਸ਼ਬਦ ਵਰਤਦੇ ਹਾਂ, ਪੰਜਾਬ ਦੀ ਧਰਤੀ ਦੇ ਰਹਿਣ ਕਰਕੇ ਅਸੀਂ ਪੰਜਾਬੀ ਹੋ ਗਏ, ਅਸੀਂ ਮੂਲ ਨਿਵਾਸੀ ਤਾਂ ਇੱਥੋਂ ਦੇ ਵੀ ਨਹੀਂ, ਅਸੀਂ ਤਾਂ ਇੱਧਰੋਂ ਵੀ ਪਿੱਛੋਂ ਆਏ ਹਾਂ
ਜੀ।
ਅਤੇ ਫਿਰ ਜੇਕਰ ਅਸੀਂ ਪ੍ਰਵਾਸ ਵਿੱਚ ਯੂਰਪ ਵਿੱਚ ਚਲੇ ਗਏ, ਕੈਨੇਡਾ ਅਮੈਰੀਕਾ ਵਿੱਚ ਚਲੇ ਗਏ, ਆਸਟ੍ਰੇਲੀਆ ਤੀਕਰ ਚਲੇ ਗਏ, ਸਾਰੇ ਪਾਸੇ ਚਲੇ ਗਏ ਵਿਸ਼ਵ ਵਿੱਚ, ਤਾਂ ਅਸੀਂ ਤਾਂ ਪ੍ਰਵਾਸ ਵਿੱਚ ਹੀ ਰਹੇ ਹਾਂ
ਜੀ।
ਤਾਂ ਲਗਾਤਾਰ ਪ੍ਰਵਾਸ ਵਿੱਚ ਰਹਿਣਾ ਵੀ ਸਾਡੀ ਆਈਡੈਂਟੀ ਲਈ ਖਤਰਾ ਰਿਹਾ। ਜੇਕਰ ਅਸੀਂ ਜੜ ਰਹਿੰਦੇ ਤਾਂ ਹੋ ਸਕਦਾ ਕਿ ਅਸੀਂ ਆਪਣੀ ਆਈਡੈਂਟੀ ਨੂੰ ਹੋਰ ਮਜ਼ਬੂਤ ਰੱਖਦੇ, ਕਿਉਂਕਿ ਉਹ ਕਹਿੰਦੇ ਜੈਸਾ ਦੇਸ਼ ਵੈਸਾ ਭੇਸ, ਸਾਨੂੰ ਕਿਤੇ ਨਾ ਕਿਤੇ ਉਹ ਚੀਜ਼ ਨਾਲ ਵੀ ਜੁੜਨਾ ਪਿਆ। ਉਹ ਸਮੇਂ ਦੀਆਂ ਲੋੜਾਂ ਸੀ, ਕੈਨੇਡਾ ਵਰਗੀ ਧਰਤੀ ਦੇ ਉੱਤੇ ਜਦੋਂ ਸਾਡੀ ਪਹਿਲੀ ਪੀੜ੍ਹੀ ਜਾਂਦੀ ਹੈ ਉਦੋਂ ਪੱਗ ਲਈ ਅਤੇ ਆਪਣੇ ਆਪ ਨੂੰ ਡਿਫਾਈਨ ਕਰਨਾ ਕਿ ਮੈਂ ਸਿੱਖ ਹੈ ਮੁਸ਼ਕਲ ਸੀ, ਅੱਜ ਸੌਖਾ ਹੈ। ਉਸ ਵਕਤ ਕਈ ਬੰਦਿਆਂ ਨੇ ਉੱਥੇ ਜਾ ਕੇ ਆਪਣੀ ਪਹਿਚਾਣ ਲਕੋਈ, ਮਾਰੀ, ਤੋੜੀ, ਮਰੋੜੀ ਹੋਵੇਗੀ। ਇਹ ਜਦੋਂ ਸਾਰੀਆਂ ਗੱਲਾਂ ਵੇਖਦੇ ਹਾਂ ਨਾ, ਤਾਂ ਫਿਰ ਮੈਂ ਇੱਥੇ ਧੀਆਂ ਦੇ ਉੱਤੇ ਜਿਹੜੀਆਂ ਕਹਿੰਦੀਆਂ ਕਿ ਮੁੰਡਾ ਕਲੀਨ ਸ਼ੇਵ ਹੋਵੇ, ਹੋਵੇ ਸਿੱਖ ਲੜਕਾ ਹੀ ਚਾਹੇ, ਸਿੱਖ ਤੋਂ ਭਾਵ ਮੈਂ ਕਿਸੇ ਧਰਮ ਦੀ ਵਡਿਆਈ ਨਹੀਂ ਕਰਦਾ, ਪੰਜਾਬੀ ਹੋਵੇ ਜਾਂ ਅਸੀਂ ਕਹਿ ਲਈਏ ਕਿ ਸਾਡੇ ਸੱਭਿਆਚਾਰ ਕਲਚਰ 'ਚ ਹੋਵੇ
ਜੀ,
ਤਾਂ ਇਹ ਇੱਕ ਚੰਗਾ ਐਂਗਲ ਹੈ। ਉਹਦੇ 'ਚ ਦੋ ਤਿੰਨ ਕਾਰਨ ਵਿਸ਼ਵੀਕਰਨ, ਸਾਡੀ ਪੁਰਾਤਨ ਪੀੜ੍ਹੀ ਨੇ ਜੋ ਸਾਨੂੰ ਅੱਗੇ ਨਹੀਂ ਜੋੜਿਆ, ਅਤੇ ਤੀਸਰਾ ਸਾਡਾ ਵਿਖਾਵਾ
ਜੀ,
ਇਹਨੇ ਸਾਨੂੰ ਇਸ ਚੀਜ਼ ਤੋਂ ਤੋੜਿਆ ਅਤੇ ਵੱਖਰਾ ਕੀਤਾ, ਸਾਨੂੰ ਮੰਨਣਾ ਪਊਗਾ
ਜੀ। ਜਸਵਿੰਦਰ ਜੀ, ਜਦੋਂ ਕਦੇ ਅਸੀਂ ਕੋਈ ਚੀਜ਼ ਮੰਨ ਲਓ ਰੈਫਰੈਂਸ ਦੇ ਵਿੱਚ ਵੇਖਦੇ ਨਾ, ਉਹਦੇ ਮਾਇਨੇ ਬਦਲ ਜਾਂਦੇ ਆ। ਜੇਕਰ ਆਪਾਂ ਇਸੇ ਗੱਲ ਨੂੰ ਮਾਡਰਨ ਸੋਚ ਨੂੰ ਜੇਕਰ ਅਸੀਂ ਵੇਖਣਾ ਹੋਵੇ ਇਸ ਰੈਫਰੈਂਸ ਦੇ ਵਿੱਚ ਕਿ ਸੰਸਾਰ ਕਿੱਧਰ ਨੂੰ ਜਾ ਰਿਹਾ ਜੀ, ਸੰਸਾਰ ਕਿਸ ਚੀਜ਼ ਨੂੰ ਅਪਣਾ ਰਿਹਾ, ਤੁਸੀਂ ਵਿਸ਼ਵੀਕਰਨ ਦੀ ਗੱਲ ਕੀਤੀ ਹੈ ਨਾ ਜੀ, ਤਾਂ ਉਦੋਂ ਜਿਹੜੀ ਅਗਾਂਹ ਵਧੂ ਸੋਚ ਆ ਸਾਨੂੰ ਇਸ ਪਾਸਿਓਂ ਪਾਸੇ ਲੈ ਜਾਂਦੀ ਹੈ। ਪਰ ਫਿਰ ਕਿਤੇ ਜਦੋਂ ਸਾਨੂੰ ਕੁਰਬਾਨੀਆਂ ਜਾਂ ਸ਼ਹਾਦਤਾਂ ਚੇਤੇ ਕਰਵਾਈਆਂ ਜਾਂਦੀਆਂ ਜੀ, ਅਸੀਂ ਮੁੜ ਕੇ ਫਿਰ ਉੱਥੇ ਹੀ ਆ ਜਾਂਦੇ ਹਾਂ ਕਿ ਨਹੀਂ ਅਸੀਂ ਕਿੱਥੋਂ, ਅਸੀਂ ਅਲੱਗ ਹੋ ਰਹੇ ਹਾਂ ਆਪਦੀ ਆਈਡੈਂਟੀ ਤੋਂ, ਇਸ ਮਾਨਸਿਕਤਾ ਨੂੰ ਤੁਸੀਂ ਕਿਵੇਂ ਲੈਂਦੇ ਹੋ?
ਦੇਖੋ, ਤੁਹਾਡਾ ਸਵਾਲ ਹੈ ਨਾ ਜਿਹੜਾ, ਉਹ ਬਹੁਤ ਵਧੀਆ ਹੈ। ਉਹਦਾ ਮਤਲਬ ਇਹ ਹੈ ਕਿ ਵਿਸ਼ਵੀਕਰਨ ਦਾ ਅਸਰ ਸਾਰੇ ਸਮਾਜ 'ਤੇ ਹੈ
ਜੀ,
ਪਰ ਸਾਰੇ ਸਮਾਜ 'ਤੇ ਉਸ ਤਰੀਕੇ ਨਾਲ ਨਹੀਂ ਜਿਸ ਤਰੀਕੇ ਦੇ ਨਾਲ ਸਾਡੇ ਮੁਲਕਾਂ 'ਤੇ ਹੈ। ਅਸੀਂ ਮੁਲਕਾਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੰਡਦੇ ਹਾਂ, ਪੂਰੇ ਵਿਸ਼ਵ ਨੂੰ। ਇੱਕ ਵਿਕਸਿਤ ਕੰਟਰੀਆਂ ਜਿਹੜੀਆਂ ਡਿਵੈਲਪ ਹੋ ਗਈਆਂ ਨੇ, ਇੱਕ ਡਿਵੈਲਪਿੰਗ ਕੰਟਰੀਆਂ ਅਤੇ ਇੱਕ ਬੈਕਵਰਡ ਕੰਟਰੀਆਂ
ਜੀ।
ਹੁਣ ਜਦੋਂ ਵਿਸ਼ਵੀਕਰਨ ਦੀ ਗੱਲ ਹੈ, ਜਿਹੜੇ ਤਾਂ ਬਿਲਕੁਲ ਪਿਛੜ ਗਏ ਨੇ, ਉਹਨਾਂ ਲਈ ਹੋ ਸਕਦਾ ਕਿ ਆਪਣੀ ਪਹਿਚਾਣ ਆਈਡੈਂਟੀ ਉਨੀ ਮਾਇਨੇ ਨਾ ਰੱਖਦੀ ਹੋਵੇ ਜਿੰਨਾ ਸਾਡੇ ਲਈ ਡਿਵੈਲਪਿੰਗ ਕੰਟਰੀਆਂ ਲਈ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ट्रिक और ट्रीट इस हेलोवीन सिटी ऑफ ब्रैम्पटन के हर छोटे बड़े के लिए 14 से 29 अक्टूबर सेलेक्ट सिटी ऑफ ब्रैम्पटन रिक्रिएशन सेंटर पर फ्राइट नाइट का इंतजाम किया है। इन सरगर्मियों में बलून आर्टिस्ट, एयरब्रश टैटू, मार्शमेलो रोस्टिंग और बहुत कुछ। आइए अपनी फैमिलीज के साथ और अपना फ्री ट्रीट एक्सेसिबिलिटी लॉन साइन लेकर जाएं। दिस हेलोवीन मेक ट्रिक एंड ट्रीट एक्सेसिबल टू ऑल। मजीद जानिए brampton.ca/frightnight।
ਕਾਲ ਆ ਗਿਆ, 30 ਸੈਕਿੰਡ ਦਾ ਸਮਾਂ ਥੋੜਾ ਹੈ। ਇੱਕ ਲੰਬੀ ਸੂਚੀ ਸੁਣਾਉਣ ਲਈ ਕਿ ਓਨਟਾਰੀਓ ਵਿੱਚ ਇਸ ਫਾਲ ਸੀਜ਼ਨ ਵਿੱਚ ਤੁਸੀਂ ਕੀ ਕਰ ਸਕਦੇ ਹੋ। ਲੰਬੀ ਸੈਰ, ਖੂਬਸੂਰਤ ਫਾਲਸ, ਫਸਲਾਂ ਦੀ ਕਟਾਈ, ਕਾਨਸਰਟ, ਆਰਟ ਗੈਲਰੀਜ਼ ਤੇ ਵਾਈਨ ਟੇਸਟਿੰਗ, ਜਾਂ ਫਿਰ ਪਤਝੜ 'ਚ ਡਿੱਗੇ ਹੋਏ ਪੱਤਿਆਂ ਨੂੰ ਨਿਹਾਰਨ ਲਈ ਇੱਕ ਲੌਂਗ ਡਰਾਈਵ ਦਾ ਮਜ਼ਾ ਲੈ ਸਕਦੇ ਹੋ। ਕਿਉਂ ਨਾ ਇੱਕ ਛੋਟੇ ਟ੍ਰਿਪ ਨੂੰ ਥੋੜਾ ਹੋਰ ਲੰਬਾ ਕੀਤਾ ਜਾਏ। 30 ਸੈਕਿੰਡ ਦਾ ਸਮਾਂ ਘੱਟ ਹੈ ਤੇ ਫਾਲ ਦਾ ਮੌਸਮ ਵੀ, ਮਿਸ ਨਾ ਕਰੋ ਓਨਟਾਰੀਓ ਸਟੇਕੇਸ਼ਨ ਤੇ 20% ਬੈਕ ਲੈਣ ਦਾ ਮੌਕਾ। ਇਹ ਪਲਾਨ ਬਣਾਉਣ ਦਾ ਸਮਾਂ ਹੈ, ਵਿਜ਼ਿਟ ਕਰੋ destinationontario.com।
ਟੋਰਾਂਟੋ ਵਿਖੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦੇ ਪਹਿਲੇ ਸੈਂਟਰ ਵਿੱਚ ਰਿਕਾਰਡ ਤੋੜ ਵੋਟਾਂ ਤੋਂ ਬਾਅਦ ਹੁਣ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਦੂਜਾ ਸੈਂਟਰ 6 ਨਵੰਬਰ ਦਿਨ ਐਤਵਾਰ ਨੂੰ ਮਿਸੀਸਾਗਾ ਵਿੱਚ ਲੱਗੇਗਾ। ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲਈ ਸੰਪਰਕ ਕਰੋ 437-423-2669 ਔਰ ਵਿਜ਼ਿਟ www.canada4khalistan.net।
ਲਓ ਜੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਸੋਢੀ ਫਰਨੀਚਰ ਰੈਨੋਵੇਟ ਹੋਣ ਲੱਗਿਆ ਹੈ, ਜਿਸ ਕਰਕੇ ਫਸਟ ਟਾਈਮ ਇਨ ਸੋਢੀ ਫਰਨੀਚਰ ਹਿਸਟਰੀ ਲੋਐਸਟ ਫਿਕਸ ਪ੍ਰਾਈਸਿਸ ਸੇਲ ਲੱਗ ਚੁੱਕੀ ਹੈ।